ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਅਕਸਰ ਬੱਚੇ ਸਹੀ ਮਕਦਾਰ 'ਚ ਖਾਣਾ ਕਿਉਂ ਨਹੀਂ ਖਾਂਦੇ, ਜਿਹਦੀ ਵਜ੍ਹਾ ਨਾਲ ਉਹ ਕਮਜ਼ੋਰ ਅਤੇ ਬਿਮਾਰ ਹੋ ਜਾਂਦੇ ਨੇ। ਸਾਥੀਓ, ਅਕਸਰ ਵਾਲਦਿਆਂ ਦਾ ਇਹ ਖਿਆਲ ਹੁੰਦਾ ਹੈ ਕਿ ਉਹ ਬੱਚੇ ਦੇ ਹਰ ਅਮਲ ਨੂੰ ਸਮਝਦੇ ਅਤੇ ਜਾਣਦੇ ਨੇ, ਹਾਲਾਂਕਿ ਅਕਸਰ ਐਸਾ ਹੁੰਦਾ ਨਹੀਂ। ਬੱਚਾ ਵਾਲਦਿਆਂ ਦੇ ਜ਼ਿਹਨ ਅਤੇ ਸੋਚਣ ਦੇ ਅਮਲ ਤੋਂ ਬਹੁਤ ਪਿੱਛੇ ਹੁੰਦਾ ਹੈ ਅਤੇ ਵਾਲਦਿਆਂ ਨੂੰ ਬੱਚਿਆਂ ਦੇ ਨਾਲ ਬੱਚਾ ਬਣ ਕੇ ਉਹਨਾਂ ਦੇ ਮਸਲਿਆਂ ਨੂੰ ਸਮਝਣਾ ਪੈਂਦਾ ਹੈ। ਅਕਸਰ ਮਾਵਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਕੁਝ ਖਾਂਦਾ ਨਹੀਂ, ਜ਼ਬਰਦਸਤੀ ਉਹਨੂੰ ਖਿਲਾਉਣਾ ਪੈਂਦਾ ਹੈ। ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਕਿ ਬੱਚਾ ਖਾਣਾ ਖਾਣ ਦਾ ਸ਼ੌਕੀਨ ਹੋ ਜਾਏ। ਸਾਥੀਓ, ਉਮੂਮਨ ਇਸ ਤਰ੍ਹਾਂ ਹੁੰਦਾ ਹੈ ਕਿ ਬੱਚਾ ਖਾਣਾ ਖਾਂਦੇ ਤਾਂ ਹੈ ਨੇ, ਲੇਕਿਨ ਬਹੁਤ ਘੱਟ ਮਕਦਾਰ 'ਚ ਖਾਂਦੇ ਨੇ। ਇਹ ਯਾਦ ਰੱਖੋ ਕਿ ਜ਼ਬਰਦਸਤੀ ਖਿਲਾਉਣ ਦੇ ਨਾਲ ਬੱਚਿਆਂ ਦੀ ਸਿਹਤ 'ਤੇ ਮਨਫੀ ਅਸਰਾਂ ਮਰਤਬ ਹੁੰਦੇ ਨੇ। ਕਦੀ ਕਦਾਰ ਵਾਲਦੈਨ ਬੱਚਿਆਂ ਨੂੰ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹੜੀ ਉਹਨਾਂ ਦੀ ਸਿਹਤ ਦੇ ਲਈ ਅੱਛੀ ਸਾਬਿਤ ਨਹੀਂ ਹੁੰਦੀ। ਬੱਚਾ ਜ਼ਿਹਨੀ ਤੌਰ 'ਤੇ ਜਦੋਂ ਖਾਣਾ ਖਾਣ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਉਹਦਾ ਨਿਜ਼ਾਮੇ ਹਜ਼ਮ ਵੀ ਅੱਛੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਲਿਹਾਜ਼ਾ ਐਸੇ 'ਚ ਜਿਹੜੀ ਖੁਰਾਕ ਵੀ ਬੱਚੇ ਨੂੰ ਦਿੱਤੀ ਜਾਂਦੀ ਹੈ ਉਹ ਬੱਚੇ ਦੀ ਸਿਹਤ 'ਤੇ ਨੁਕਸਾਨ ਦੇ ਅਸਰਾਂ ਮਰਤਬ ਕਰਦੀ ਹੈ। ਇਹਦੇ ਇਲਾਵਾ ਬੱਚਾ ਜ਼ਿੱਦ 'ਚ ਆ ਕੇ ਉਸ ਚੀਜ਼ ਤੋਂ ਮਜ਼ੀਦ ਦੂਰ ਹੋ ਜਾਂਦਾ ਹੈ, ਉਹ ਫਿਰ ਉਸ ਚੀਜ਼ ਨੂੰ ਨਾਪਸੰਦ ਕਰਨ ਲੱਗ ਜਾਂਦਾ ਹੈ। ਸੋ ਇਸ ਲਈ ਸਾਥੀਓ, ਬੱਚੇ ਨੂੰ ਕਦੀ ਵੀ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਨਾ ਕਰੋ, ਬਲਕਿ ਜਦੋਂ ਉਹਦਾ ਦਿਲ ਕਰੇ ਜਾਂ ਜਦੋਂ ਉਹਨੂੰ ਭੁੱਖ ਲੱਗੇ ਉਹ ਖੁਦ ਹੀ ਖਾਣਾ ਖਾਏਗਾ। ਸਾਥੀਓ, ਅਗਰ ਐਸਾ ਤੁਹਾਡੇ ਬੱਚਿਆਂ ਦੇ ਨਾਲ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਲਈ ਨਵੀਆਂ ਨਵੀਆਂ ਚੀਜ਼ਾਂ ਬਣਾਓ ਤਾਂ ਕਿ ਬੱਚੇ ਯਕਸਾਨੀਅਤ ਦਾ ਸ਼ਿਕਾਰ ਨਾ ਹੋਣ ਅਤੇ ਖਾਣਾ ਵੀ ਐਸਾ ਹੋਏ ਜਿਹੜਾ ਕਿ ਮਜ਼ੇਦਾਰ ਅਤੇ ਗਜ਼ਾਇਤ ਨਾਲ ਭਰਪੂਰ ਹੋਏ, ਜਿਹਨੂੰ ਬੱਚਾ ਪਸੰਦ ਕਰੇ ਅਤੇ ਉਹਨੂੰ ਗਜ਼ਾਇਤ ਵੀ ਮਿਲੇ। ਸਾਥੀਓ, ਅਗਰ ਬੱਚਾ ਇੱਕ ਵਾਰੀ 'ਚ ਮੁਨਾਸਿਬ ਮਕਦਾਰ 'ਚ ਖਾਣਾ ਨਹੀਂ ਖਾ ਰਿਹਾ ਤਾਂ ਹਲਕਾ ਫੁਲਕਾ ਖਾਣਾ ਵਕਫੇ ਵਕਫੇ ਨਾਲ ਉਹਨੂੰ ਖਿਲਾਉਂਦੇ ਰਹੋ, ਜਿਹਦੇ ਨਾਲ ਉਹਨੂੰ ਗਜ਼ਾਇਤ ਵੀ ਮਿਲਦੀ ਰਹੇ। ਸਾਥੀਓ, ਬੱਚਿਆਂ ਨੂੰ ਸੈਂਡਵਿਚ ਵਗੈਰਾ ਬਣਾ ਕੇ ਵੀ ਤੁਸੀਂ ਦੇ ਸਕਦੇ ਹੋ, ਜਿਹਦੇ 'ਚ ਤੁਸੀਂ ਮੱਛੀ, ਗੋਸ਼ਤ ਜਾਂ ਆਲੂ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਦੇ ਜ਼ਰੀਏ ਬੱਚਿਆਂ ਨੂੰ ਪ੍ਰੋਟੀਨ ਅਤੇ ਤਵਾਨਾਈ ਵੀ ਹਾਸਿਲ ਹੁੰਦੀ ਏ। ਇਹਦੇ ਇਲਾਵਾ ਦੁੱਧ ਜਾਂ ਦੁੱਧ ਨਾਲ ਬਣੀਆਂ ਹੋਈਆਂ ਚੀਜ਼ਾਂ ਵੀ ਬੱਚਿਆਂ ਦੀ ਸਿਹਤ ਦੇ ਲਈ ਬਹੁਤ ਹੀ ਮੁਫੀਦ ਸਾਬਿਤ ਹੁੰਦੀਆਂ ਨੇ। ਐਸੀਆਂ ਚੀਜ਼ਾਂ ਵੀ ਤੁਸੀਂ ਆਪਣੇ ਬੱਚੇ ਨੂੰ ਖਿਲਾ ਸਕਦੇ ਹੋ। ਮਾਵਾਂ ਆਪਣੇ ਬੱਚਿਆਂ ਦੀ ਪਸੰਦ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਸੀਆਂ ਚੀਜ਼ਾਂ ਤਿਆਰ ਕਰ ਸਕਦੀਆਂ ਨੇ। ਬੱਚਿਆਂ ਨੂੰ ਅਕਸਰ ਆਲੂ ਦੇ ਚਿਪਸ ਬਹੁਤ ਪਸੰਦ ਹੁੰਦੇ ਨੇ, ਉਹ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਵੋ। ਸਾਥੀਓ, ਆਲੂ ਫਰਾਈ ਕਰਕੇ ਆਪਣੇ ਬੱਚਿਆਂ ਨੂੰ ਦਵੋ, ਬੱਚੇ ਬਹੁਤ ਸ਼ੌਕ ਨਾਲ ਖਾਣਗੇ ਅਤੇ ਖਾਣੇ ਦੇ ਦੌਰਾਨ ਆਪਣੇ ਬੱਚੇ ਨੂੰ ਕੋਈ ਕਹਾਣੀ ਜਾਂ ਦਿਲਚਸਪ ਗੱਲ ਸੁਣਾਓ, ਇਸ ਤਰ੍ਹਾਂ ਬੱਚਾ ਮਤਵੱਜਾ ਹੋ ਕੇ ਖਾਣਾ ਖਾਏਗਾ। ਛੋਟੇ ਬੱਚਿਆਂ ਦੀ ਖੁਰਾਕ ਦਾ ਸ਼ਡਿਊਲ ਅਕਸਰ ਮਾਵਾਂ ਤਬਦੀਲ ਨਹੀਂ ਕਰਦੀਆਂ ਅਤੇ ਹਫ਼ਤੇ ਭਰ ਬੱਚੇ ਨੂੰ ਦਲੀਆ ਹੀ ਖਿਲਾਉਂਦੀਆਂ ਰਹਿੰਦੀਆਂ ਨੇ। ਸਾਥੀਓ, ਅਗਰ ਬੱਚਾ ਦਲੀਆ ਖਾਣ ਤੋਂ ਇਨਕਾਰ ਕਰ ਦੇਵੇ ਤਾਂ ਫਿਰ ਮਾਂ ਜ਼ਬਰਦਸਤੀ ਉਹਨੂੰ ਖਿਲਾਉਂਦੀ ਹੈ, ਬਲਕਿ ਅਕਸਰ ਮਾਵਾਂ ਤਾਂ ਬੱਚੇ ਨੂੰ ਲਟਾ ਕੇ ਜ਼ਬਰਦਸਤੀ ਉਹਨਾਂ ਦਾ ਮੂੰਹ ਖੋਲ੍ਹ ਕੇ ਚਮਚ ਨਾਲ ਉਹਨਾਂ ਨੂੰ ਖਵਾਉਂਦੀਆਂ ਨੇ। ਬੱਚਾ ਚੀਖਦਾ ਚਲਾਉਂਦਾ ਹੈ ਮਗਰ ਮਾਂ 'ਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਸਾਥੀਓ, ਇਹ ਤਰੀਕਾ ਬਹੁਤ ਹੀ ਗਲਤ ਹੈ। ਜ਼ਬਰਦਸਤੀ ਦਾ ਰਵੱਈਆ ਬੱਚੇ 'ਚ ਜ਼ਿੱਦ ਪੈਦਾ ਕਰ ਦਿੰਦਾ ਹੈ ਅਤੇ ਉਹਨੂੰ ਫਿਰ ਉਸ ਖਾਣੇ ਤੋਂ ਚਿੜ ਹੋ ਜਾਂਦੀ ਹੈ। ਐਸੇ 'ਚ ਜ਼ਰੂਰੀ ਹੈ ਕਿ ਰੋਜ਼ ਨਹੀਂ ਤਾਂ ਹਰ ਦੂਸਰੇ ਚੌਥੇ ਦਿਨ ਬੱਚੇ ਦੀ ਖੁਰਾਕ ਤਬਦੀਲ ਕਰੋ। ਖੁਰਾਕ ਬਦਲਣ ਤੋਂ ਮੁਰਾਦ ਹੈ ਨਰਮ ਅਤੇ ਹਜ਼ਮ ਹੋਣ ਵਾਲੀ ਖੁਰਾਕ ਬੱਚੇ ਨੂੰ ਦਵੋ। ਅਗਰ ਬੱਚਾ ਰੋਜ਼ਾਨਾ ਦਲੀਆ ਖਾਣਾ ਨਹੀਂ ਪਸੰਦ ਕਰਦਾ ਤਾਂ ਉਹਨੂੰ ਸੂਜੀ ਦੀ ਖੀਰ, ਕੇਲੇ, ਸਾਗੂਦਾਨੇ ਦੀ ਖੀਰ ਵਗੈਰਾ ਤੁਸੀਂ ਦੇ ਸਕਦੇ ਹੋ। ਅਕਸਰ ਮਾਵਾਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਉਹਨਾਂ ਦਾ ਬੱਚਾ ਤਾਂ ਕੁਝ ਖਾਂਦਾ ਹੀ ਨਹੀਂ ਅਤੇ ਉਹ ਵੀ ਸਾਰੇ ਦਿਨ 'ਚ ਬੱਚੇ ਨੂੰ ਦੁੱਧ 'ਤੇ ਹੀ ਟਰਖਾ ਦਿੰਦੀਆਂ ਨੇ ਕਿ ਹੁਣ ਉਹ ਸੁਣਦਾ ਹੀ ਨਹੀਂ ਅਤੇ ਅਸੀਂ ਜ਼ਬਰਦਸਤੀ ਕੀ ਕਰੀਏ। ਸਾਥੀਓ, ਯਾਦ ਰੱਖੋ ਕਿ ਇਹ ਰਵੱਈਆ ਕਿਸੇ ਵੀ ਤੌਰ 'ਤੇ ਦਰੁਸਤ ਨਹੀਂ। ਮਾਂ ਨੂੰ ਥੋੜ੍ਹੀ ਜਿਹੀ ਸਮਝ ਨਾਲ ਕੰਮ ਲੈ ਕੇ ਬੱਚਿਆਂ ਨੂੰ ਖੁਰਾਕ ਦੀ ਜਾਨਬ ਲਿਆਉਣਾ ਹੋਏਗਾ। ਉਹਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਉਹਦਾ ਬੱਚਾ ਕਿਹੜੀ ਚੀਜ਼ ਜ਼ਿਆਦਾ ਸ਼ੌਕ ਨਾਲ ਖਾਂਦਾ ਹੈ। ਅਗਰ ਬੱਚੇ ਨੂੰ ਆਲੂ ਪਸੰਦ ਨੇ ਤਾਂ ਆਲੂਆਂ ਨੂੰ ਹੀ ਮੁਖਤਲਿਫ ਅੰਦਾਜ਼ 'ਚ ਥੋੜ੍ਹੇ ਰੱਦੋ ਬਦਲ ਕਰਕੇ ਕੋਈ ਡਿਸ਼ ਤਿਆਰ ਕਰ ਦਵੋ। ਕਦੀ ਚਿਪਸ, ਕਦੀ ਆਲੂ ਅਤੇ ਅੰਡੇ ਦੇ ਸੈਂਡਵਿਚ, ਆਲੂ ਦੇ ਕਬਾਬ ਵਗੈਰਾ ਬਣਾ ਕੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ, ਜਿਹਨੂੰ ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਇਸੇ ਤਰ੍ਹਾਂ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਘਰਾਣਿਆਂ 'ਚ ਮਾਵਾਂ ਨੌਕਰੀ ਕਰਦੀਆਂ ਨੇ ਉੱਥੇ ਅਕਸਰ ਔਕਾਤ ਬੱਚਿਆਂ ਦੇ ਲਈ ਆਇਆ ਮੁਕਰਰ ਕਰ ਦਿੱਤੀ ਜਾਂਦੀ ਹੈ। ਬੱਚਾ ਜਦੋਂ ਮਾਂ ਦੀ ਸ਼ਫਕਤ ਅਤੇ ਪਿਆਰ ਭਰੇ ਚਿਹਰੇ ਤੋਂ محروم ہو جاندا ہے تے اونوں کلے پن دا احساس کر لیندا ہے۔ او کھانے تو وی جان چھڑاندا ہے یا پھر بہت تھوڑا کھانا کھاندا ہے۔ آیا ایک ماں دی طرح تے بالکل خیال نہیں رکھ سکتی، ایسے چ او وی بچے تو لاپرواہی برت دیے تے اس کام نوں اپنے لئی مصیبت سمجھ دیے، بچے نوں چڑک دین دیے جن دی وجہ نال بچہ وگڑ جاندا ہے تے کھانا کھان تو انکار کر دیندا ہے۔ ساتھیو، ماں دے لئی یہ ضروری ہے کہ او اپنے بچے تے توجہ دے تے اپنے بچے نال وقت وی گزارے تے جدوں او گھر چ ہوئے تے ادوں خود اونوں اپنے ہتھاں نال کھلائے، کیونکہ اسی ویکھنے ہاں کہ بچے دے بہت سارے نفسیاتی مسائل ہوندے نے، مثلاً زد، چڑچڑاپن، بے جا رونا، توڑ پھوڑ کرنا وغیرہ۔ ساتھیو، خوراک دی وجہ نال وی اے سب پیدا ہو سکدے نے۔ ساتھیو، بچے دی خوراک اگر مزیدار تے غذائیت نال بھرپور نہیں تے او بے چین ہو کے روئے گا تے چیزاں نوں ادھر ادھر سٹے گا۔ اگر بچہ کھانے دے ویلے بے جا ضد کرے تے اونوں سختی نال ڈانٹن دی بجائے ان دی ضد دی وجہ معلوم کرو۔ ہو سکدا ہے کہ او تواڈے ہاتھوں کھانا نہ چاہندا ہوئے، خود کھان دی خواہش کردا ہوئے، یا ڈائننگ ٹیبل دی بجائے فرش یا قالین تے بیٹھ کے کھانے دی خواہش رکھدا ہوئے، یا پھر اونوں کتے درد یا تکلیف محسوس ہو رہی ہوئے۔ ساتھیو، اگر تواڈا بچہ خود کھانا چاہندا ہے تے اونوں نہ روکو، بلکہ تھوڑی جی چیز اونوں پلیٹ چ پا کے دیو۔ اگر او کافی کچھ بکھیر دے گا مگر ان دے نال بچہ ذہنی طور نال بہت کچھ سیکھے گا وی۔ او کھانا کھان دا انداز سیکھ رہا ہوئے گا تے اوندے چ خود مختاری دا احساس وی پیدا ہو رہا ہوئے گا تے ساتھیو، اے خود مختاری اوندے اندر اعتماد پیدا کرے گی۔ ساتھیو، آخر چ میں اے کہنا چاہواں گی کہ اگر ماواں بچے دی نفسیات نو سمجھتے ہوئے اپنے بچے دے لئی تھوڑی جی محنت تے توجہ نال کھان پین دے معاملات چ ان دی پسند تے ناپسند دا خیال رکھ لوے تے ان دے نال نہ صرف بچے دی صحت ہی بہتر تے متوازن رہے گی بلکہ بچہ وی خوش رہے گا تے ان دی نشونما وی اچھے طریقے نال ہوئے گی۔ سو ساتھیو، میں امید کرنی ہاں کہ اج دا پروگرام تہانوں پسند آیا ہوئے گا تے تسی اس گل نو سیکھیا ہوئے گا کہ والدین کس طرح پیار محبت دے نال اپنے بچے نوں متوازن خوراک دے کے انہاں نوں ایک اچھی تے صحت مند زندگی دا مالک بنا سکدے نے۔ سو آؤ ساتھیو، ہن خداوند دی تعریف دے لئی اے خوبصورت گیت سننے ہاں۔ रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाई بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਪੌਲੁਸ ਰਸੂਲ ਦਾ ਦੂਜਾ ਖਤ ਤਿਮੋਥਿਅਸ ਦੇ ਨਾਮ ਤੇ ਗੁਰਖੋਸ ਕਰਾਂਗੇ। ਜਿਵੇਂ ਕਿ ਕੱਲ ਮੈਂ ਤੁਹਾਨੂੰ ਤਿਮੋਥਿਅਸ ਦੇ ਪਹਿਲੇ ਖਤ ਦੇ ਬਾਰੇ ਦੱਸਿਆ ਸੀ, ਸੋ ਅੱਜ ਅਸੀਂ ਤਿਮੋਥਿਅਸ ਦੇ ਨਾਮ ਦੂਜੇ ਖਤ ਤੇ ਗੁਰਖੋਸ ਕਰਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਇਸ ਖਤ ਨੂੰ ਕਿਉਂ ਲਿਖਿਆ ਗਿਆ, ਇਹਦੇ ਵਿੱਚ ਕੀ ਖਾਸ ਪੈਗਾਮ ਪਾਇਆ ਜਾਂਦਾ ਹੈ ਤੇ ਇਹ ਖਤ ਕਿਉਂ ਖਾਸ ਅਹਿਮੀਅਤ ਦਾ ਹਾਮਿਲ ਹੈ। ਸਾਥੀਓ, ਤਿਮੋਥਿਅਸ ਦਾ ਦੂਜਾ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 16ਵੀਂ ਕਿਤਾਬ ਹੈ ਜਿਹਨੂੰ ਲਿਖਣ ਵਾਲੇ ਪੌਲੁਸ ਰਸੂਲ ਨੇ। ਪੌਲੁਸ ਰਸੂਲ ਨੇ ਖਾਸ ਤੌਰ ਨਾਲ ਇਹ ਖਤ ਤਿਮੋਥਿਅਸ ਨੂੰ ਲਿਖਿਆ, ਜਿਹੜਾ ਇੱਕ ਨੌਜਵਾਨ ਸੀ ਜਿਹਨੇ ਆਪਣੀ ਜ਼ਿੰਦਗੀ ਆਪਣਾ ਆਪ ਖੁਦਾ ਨੂੰ ਦਿੱਤਾ ਹੋਇਆ ਸੀ। ਤਿਮੋਥਿਅਸ ਨੇ ਖੁਦਾਵੰਦ ਦੇ ਖਾਦਮ ਪੌਲੁਸ ਰਸੂਲ ਕੋਲੋਂ ਤਰਬੀਅਤ ਪਾਈ ਸੀ, ਤਾਲੀਮ ਪਾਈ ਸੀ ਤੇ ਪੌਲੁਸ ਰਸੂਲ ਦੇ ਨਾਲ ਮਿਲ ਕੇ ਇਹਨੇ ਖੁਦਾ ਦੀ ਖਿਦਮਤ ਨੂੰ ਕੀਤਾ, ਖੁਦਾਵੰਦ ਨਾਮ ਨੂੰ ਇੱਜ਼ਤ ਜਲਾ ਦਿੱਤਾ। ਸੋ ਪੌਲੁਸ ਰਸੂਲ ਨੇ ਆਪਣੀ ਸ਼ਹਾਦਤ ਤੋਂ ਪਹਿਲੋਂ, ਸ਼ਹੀਦ ਹੋਣ ਤੋਂ ਪਹਿਲੋਂ ਇਹ ਖਤ ਤਿਮੋਥਿਅਸ ਨੂੰ ਲਿਖਿਆ ਤੇ ਸਾਥੀਓ, ਇਹ ਖਤ ਤਕਰੀਬਨ 67 ਈਸਵੀ ਵਿੱਚ ਲਿਖਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਪੌਲੁਸ ਰਸੂਲ ਦਾ ਆਖਰੀ ਖਤ ਸੀ। ਜਦੋਂ ਇਹ ਖਤ ਲਿਖਿਆ ਗਿਆ ਉਸ ਵੇਲੇ ਨਹਿਰੂ ਬਾਦਸ਼ਾਹ ਮਸੀਹੀ ਇਮਾਨਦਾਰਾਂ ਤੇ ਸਖ਼ਤ ਅਜ਼ਾਰਸਾਨੀ ਦੇ ਜ਼ਰੀਏ ਨਾਲ ਰੋਮ ਵਿੱਚ ਮਸੀਹੀ ਇਮਾਨ ਨੂੰ ਵਧਣ ਤੋਂ ਰੋਕਣ ਦਿਆ ਸੀ। ਸਾਥੀਓ, ਯਿਸੂ ਮਸੀਹ ਦੇ ਨਾਮ ਦੀ ਖਾਤਿਰ ਪੌਲੁਸ ਰਸੂਲ ਨੂੰ ਬਾਰ ਬਾਰ ਕੈਦ ਵਿੱਚ ਸੁੱਟਿਆ ਗਿਆ, ਬਾਰ ਬਾਰ ਉਹਨੂੰ ਅਜ਼ੀਅਤ ਦਿੱਤੀ ਗਈ, ਉਹਦੇ ਤੇ ਤਸ਼ੱਦਦ ਕੀਤਾ ਗਿਆ, ਉਹਨੂੰ ਹਰ ਤਰ੍ਹਾਂ ਨਾਲ ਦੁੱਖ ਤਕਲੀਫ ਦਿੱਤੀ ਗਈ। ਪਰ ਅਸੀਂ ਵੇਖਦੇ ਕਿ ਖੁਦਾ ਦੇ ਖਾਦਮ ਨੇ, ਖੁਦਾ ਦੇ ਬੰਦਾ ਪੌਲੁਸ ਰਸੂਲ ਨੇ ਯਿਸੂ ਮਸੀਹ ਦਾ ਪ੍ਰਚਾਰ ਕੀਤਾ, ਉਹ ਯਿਸੂ ਮਸੀਹ ਦਾ ਨਾਮ ਲੈਣ ਤੋਂ ਨਾ ਸ਼ਰਮਾਇਆ, ਨਾ ਘਬਰਾਇਆ। ਸੋ ਉਹਨੇ ਤਿਮੋਥਿਅਸ ਨੂੰ ਵੀ, ਜਿਹੜਾ ਕਿ ਉਹਦਾ ਰੂਹਾਨੀ ਬੇਟਾ ਸੀ, ਅਸੀਂ ਵੇਖਦੇ ਕਿ ਉਹਨੂੰ ਵੀ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਰਾਸਤਬਾਜ਼ੀ ਦੀ ਰਾਹ ਤੇ ਕਾਇਮ ਰਹੇ। ਸੋ ਪੌਲੁਸ ਰਸੂਲ ਆਪਣੇ ਖਾਤੇ ਵਿੱਚ ਤਿਮੋਥਿਅਸ ਨੂੰ ਆਪਣਾ ਪਿਆਰਾ ਫਰਜ਼ੰਦ, ਯਾਨੀ ਕਿ ਆਪਣਾ ਪਿਆਰਾ ਬੇਟਾ ਤੇ ਵਫ਼ਾਦਾਰ ਹਮ ਖਿਦਮਤ ਕਹਿ ਕੇ ਖਤ ਵਿੱਚ ਉਹਨੂੰ ਪੁਕਾਰਦਾ ਹੈ। ਸਾਥੀਓ, ਜਦੋਂ ਪੌਲੁਸ ਨੂੰ ਪਤਾ ਚੱਲਿਆ ਕਿ ਹੁਣ ਉਹ ਥੋੜ੍ਹੇ ਦਿਨਾਂ ਦੇ ਲਈ, ਕਿਉਂਕਿ ਉਹਦੇ ਕਤਲ ਦਾ ਮਨਸੂਬਾ ਬਣਾ ਦਿੱਤਾ ਗਿਆ, ਉਹਨੂੰ ਸ਼ਹੀਦ ਕਰ ਦਿੱਤਾ ਜਾਏਗਾ, ਅਸੀਂ ਵੇਖਦੇ ਕਿ ਉਸ ਵੇਲੇ ਉਹਨੇ ਤਿਮੋਥਿਅਸ ਤੱਕ ਇਹ ਗੱਲ ਪਹੁੰਚਾਈ ਕਿ ਉਹ ਉਹਨੂੰ ਦੁਬਾਰਾ ਮਿਲਣ ਦਾ ਖਾਹਿਸ਼ਮੰਦ ਹੈ। ਸੋ ਸਾਥੀਓ, ਪੌਲੁਸ ਰਸੂਲ ਨੇ ਆਪਣੇ ਖਤ ਦੇ ਜ਼ਰੀਏ ਨਾਲ ਤਿਮੋਥਿਅਸ ਦੀ ਹੌਸਲਾ ਅਫਜ਼ਾਈ ਕੀਤੀ, ਤਿਮੋਥਿਅਸ ਨੂੰ ਦਲੇਰੀ ਦਿੱਤੀ ਔਰ ਫਿਰ ਉਹਨੂੰ ਹਦਾਇਤ ਕੀਤੀ ਕਿ ਉਹ ਹਰ ਤਰ੍ਹਾਂ ਦੀ ਮੁਸ਼ਕਿਲ ਪਰੇਸ਼ਾਨੀ ਵਿੱਚ, ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾ ਨਾਲ ਵਫਾਦਾਰ ਰਹੇ। ਔਰ ਫਿਰ ਪਾਲੂਸ ਰਸੂਲ ਨੇ ਤਿਮੋਥੀਅਸ ਨੂੰ ਇਹ ਵੀ ਗੱਲ ਕਹੀ ਕਿ ਉਹ ਕਲੀਸੀਏ ਤੌਰ ਨਾਲ ਕਲੀਸੀਆ ਦੇ ਲੋਕਾਂ ਨੂੰ ਝੂਠੇ ਉਸਤਾਦਾਂ ਤੋਂ, ਝੂਠੀ ਤਾਲੀਮ ਤੋਂ ਦੂਰ ਰੱਖੇ। ਸੋ ਪਾਲੂਸ ਰਸੂਲ ਨੇ ਤਿਮੋਥੀਅਸ ਨੂੰ ਇਸ ਗੱਲ ਦੀ ਵੀ ਨਸੀਹਤ ਕੀਤੀ ਕਿ ਉਹ ਸੱਚਾਈ ਤੇ ਕਾਇਮ ਰਹੇ ਤੇ ਮੁਸ਼ਕਿਲਾਂ ਨੂੰ ਬਰਦਾਸ਼ਤ ਕਰੇ ਤੇ ਖੁਦਾਵੰਦ ਯਿਸੂ ਮਸੀਹ ਦੀ ਮੁਨਾਦੀ ਦਿਲ ਜਾਨ ਦੇ ਨਾਲ ਕਰੇ। ਸਾਥੀ, ਜਦੋਂ ਅਸੀਂ ਪਾਲੂਸ ਰਸੂਲ ਦਾ ਦੂਜਾ ਖਤ ਤਿਮੋਥੀਅਸ ਦੇ ਨਾਮ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾ ਦਾ ਬੰਦਾ ਪਾਲੂਸ ਰਸੂਲ ਤਿਮੋਥੀਅਸ ਨੂੰ ਇਹ ਤਾਕੀਦ ਕਰਦਾ ਹੈ, ਨਸੀਹਤ ਕਰਦਾ ਹੈ ਕਿ ਉਹ ਦਲੇਰ ਹੋਵੇ ਤੇ ਜਿਹੜੀ ਨਿਮਤ ਉਹਨੂੰ ਮਿਲੀ ਏ ਉਹਨੂੰ ਉਹ ਇਸਤੇਮਾਲ ਕਰੇ ਤੇ ਖੁਸ਼ਖਬਰੀ ਦੀ ਖਾਤਿਰ ਦੁੱਖ ਉਠਾਏ, ਉਹ ਆਪਣੀ ਹਿਫਾਜ਼ਤ ਕਰੇ, ਖੁਦਾ ਦੇ ਫਜ਼ਲ ਵਿੱਚ ਮਜ਼ਬੂਤ ਬਣੇ ਤੇ ਜਿਹੜੀਆਂ ਗੱਲਾਂ ਉਹਦੇ ਤੱਕ ਪਹੁੰਚੀਆਂ ਨੇ ਉਹਨਾਂ ਗੱਲਾਂ ਨੂੰ ਉਹ ਦਿਆਨਤਦਾਰ ਲੋਕਾਂ ਦੇ ਸਪੁਰਦ ਕਰੇ, ਸੱਚਾਈ ਤੇ ਕਾਇਮ ਰਹੇ, ਕਲਾਮ ਦੀ ਮੁਨਾਦੀ ਕਰੇ, ਬਸ਼ਾਰਤ ਦਾ ਕੰਮ ਅੰਜਾਮ ਦੇਵੇ, ਉਹ ਆਪਣੀ ਖਿਦਮਤ ਨੂੰ ਪੂਰਾ ਕਰੇ। ਸਾਥੀਓ, ਜਦੋਂ ਅਸੀਂ ਤਿਮੋਥੀਅਸ ਦਾ ਦੂਜਾ ਖਤ ਪੜ੍ਹਨੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਪਾਲੂਸ ਰਸੂਲ ਨੇ ਤਿਮੋਥੀਅਸ ਦੀ ਹੌਸਲਾ ਅਫਜ਼ਾਈ ਕੀਤੀ, ਉਹਦੀ ਹਿੰਮਤ ਵਧਾਈ ਕਿ ਉਹ ਮੁਸ਼ਕਿਲਾਂ ਦਾ ਸਾਹਮਣਾ ਕਰੇ ਤੇ ਪਾਕ ਕਲਾਮ ਦੀ ਰੋਸ਼ਨੀ ਵਿੱਚ ਅੱਗੇ ਵਧਦਾ ਜਾਏ। ਸੋ ਇਸ ਖਤ ਦਾ ਮਰਕਜ਼ੀ ਖਿਆਲ ਜਾਂ ਮਰਕਜ਼ੀ ਪੈਗਾਮ ਇਹ ਸੀ ਕਿ ਉਹ ਮਸੀਹ ਯਿਸੂ ਨਾਲ ਵਫ਼ਾਦਾਰ ਰਹੇ ਤੇ ਮੁਸ਼ਕਿਲਾਂ ਨੂੰ ਬਰਦਾਸ਼ਤ ਕਰੇ। ਸਾਥੀਓ, ਪਾਲੂਸ ਰਸੂਲ ਦਾ ਦੂਜਾ ਖਤ ਤਿਮੋਥੀਅਸ ਦੇ ਨਾਮ, ਅਸੀਂ ਕਿ ਇਹਦੇ ਵਿੱਚ 4 ਅਬਵਾਬ ਤੇ 82 ਆਯਾਤ ਪਾਇਆ ਜਾਂਦੇ ਨੇ ਤੇ ਪਾਲੂਸ ਰਸੂਲ ਦੇ ਖਤਾਂ ਦੀ ਤਰਤੀਬ ਦੇ ਲਿਹਾਜ਼ ਨਾਲ ਇਹ ਪਾਲੂਸ ਰਸੂਲ ਦਾ 13ਵਾਂ ਖਤ ਏ ਤੇ ਇਹ ਖਤ ਰੋਮ ਦੀ ਕੈਦ ਦੇ ਦੌਰਾਨ ਲਿਖਿਆ ਗਿਆ। ਸਾਥੀਓ, ਜਦੋਂ ਅਸੀਂ ਪਾਲੂਸ ਰਸੂਲ ਦਾ ਦੂਜਾ ਖਤ ਤਿਮੋਥੀਅਸ ਦੇ ਨਾਮ ਪੜ੍ਹਾਂਗੇ ਤਾਂ ਸਾਨੂੰ ਇਸ ਖਤ ਵਿੱਚ ਪਾਲੂਸ ਰਸੂਲ ਦੀ ਸਲਾਮ ਦੁਆ, ਫਿਰ ਤਿਮੋਥੀਅਸ ਨੂੰ ਨਸੀਹਤ ਤੇ ਉਹਦੀ ਹੌਸਲਾ ਅਫਜ਼ਾਈ ਕਰਨਾ, ਤਿਮੋਥੀਅਸ ਨੂੰ ਸਿਪਾਹੀ, ਪਹਿਲਵਾਨ ਤੇ ਕਿਸਾਨ ਦੀ ਤਮਸੀਲ ਦਿੰਦੇ ਹੋਇਆਂ ਪੈਗਾਮ ਦਿੰਦਾ ਹੈ ਕਿ ਉਹ ਮਜ਼ਬੂਤ ਬਣੇ, ਬਰਦਾਸ਼ਤ ਕਰੇ ਤੇ ਮਸੀਹ ਵਿੱਚ ਅੱਗੇ ਵੱਧਦਾ ਜਾਏ। ਫਿਰ ਇਸ ਖਤ ਵਿੱਚ ਪਾਲੂਸ ਰਸੂਲ ਤਿਮੋਥੀਅਸ ਨੂੰ ਕਹਿੰਦਾ ਹੈ ਕਿ ਉਹ ਦੁੱਖ ਸਹੇ ਤੇ ਲਫ਼ਜ਼ੀ ਤਕਰਾਰ ਤੋਂ ਦੂਰ ਰਹੇ, ਝਗੜਿਆਂ ਤੋਂ ਦੂਰ ਰਹੇ। ਔਰ ਫਿਰ ਸਾਥੀਓ, ਪਾਲੂਸ ਰਸੂਲ ਨੇ ਉਹਨੂੰ ਦੱਸਿਆ ਕਿ ਆਖਰੀ ਜ਼ਮਾਨੇ ਵਿੱਚ ਲੋਕ ਕਿਵੇਂ ਦੇ ਹੋਣਗੇ। ਫਿਰ ਇਸ ਖਤ ਵਿੱਚ ਪਾਲੂਸ ਰਸੂਲ ਆਪਣੀ ਮੌਤ ਦੀ ਇਤਲਾਹ ਵੀ ਦਿੰਦਾ ਹੈ। ਔਰ ਫਿਰ ਉਹ ਦੁਬਾਰਾ ਸਿੱਖਣਾ ਕਿ ਪਾਲੂਸ ਰਸੂਲ ਤਿਮੋਥੀਅਸ ਨੂੰ ਸ਼ਖਸੀ ਹਦਾਇਤ ਵੀ ਕਰਦਾ ਹੈ ਤੇ ਖੁਦਾ ਦੀ ਵਫ਼ਾਦਾਰੀ ਦੀ ਵੀ ਯਕੀਨ ਦਹਾਨੀ ਕਰਵਾਉਂਦਾ ਹੈ। ਸੋ ਸਾਥੀਓ, ਜਿਹੜਾ ਪਾਲੂਸ ਰਸੂਲ ਦਾ ਦੂਜਾ ਖਤ ਏ ਤਿਮੋਥੀਅਸ ਦੇ ਨਾਮ, ਅਸੀਂ ਵਿਖਣਿਆ ਕਿ ਇਹਦੇ ਵਿੱਚ ਪਾਲੂਸ ਰਸੂਲ ਦੀ ਫਿਕਰਮੰਦੀ ਤੇ ਤਾਕੀਦ ਨੂੰ ਅਸੀਂ ਪਾਉਂਦੇ ਹਾਂ ਤੇ ਆਖਰੀ ਜ਼ਮਾਨੇ ਵਿੱਚ ਵਧਦੀ ਹੋਈ ਬੁਰਾਈ ਨੂੰ ਵੀ ਪਾਉਂਦੇ ਹਾਂ ਜਿਹਦੀ ਤਰਫ ਪਾਲੂਸ ਰਸੂਲ ਨੇ ਇਸ਼ਾਰਾ ਕੀਤਾ। ਤੇ ਜਿਹੜਾ ਪੈਗਾਮ ਪਾਲੂਸ ਰਸੂਲ ਨੇ ਤਿਮੋਥੀਅਸ ਨੂੰ ਦਿੱਤਾ, ਸਾਥੀਓ ਯਾਦ ਰੱਖੋ ਕਿ ਅੱਜ ਉਹੀ ਪੈਗਾਮ ਸਾਡੇ ਲਈ ਵੀ ਏ ਕਿ ਅਸੀਂ ਖੁਦਾ ਦੇ ਕਲਾਮ ਦੀ ਮੁਨਾਦੀ ਦਿਲੋਂ ਜਾਨ ਦੇ ਨਾਲ ਕਰੀਏ, ਮੁਸੀਬਤਾਂ ਤੋਂ, ਪਰੇਸ਼ਾਨੀਆਂ ਤੋਂ ਨਾ ਘਬਰਾਈਏ। ਮਸੀਹ ਯਿਸੂ ਦੀ ਖਾਤਿਰ ਅਗਰ ਸਾਨੂੰ ਮੌਤ ਦਾ ਵੀ ਸਾਹਮਣਾ ਕਿਉਂ ਨਾ ਕਰਨਾ ਪਵੇ, ਅਸਾਂ ਇਸ ਚੀਜ਼ ਤੋਂ ਨਹੀਂ ਘਬਰਾਉਣਾ ਕਿਉਂਕਿ ਖੁਦਾ ਬਾਪ ਦੇ ਕੋਲ ਸਾਡੇ ਸਾਰਿਆਂ ਵਾਸਤੇ ਜ਼ਿੰਦਗੀ ਦਾ ਤਾਜ ਹੈ ਵੇ। ਸੋ ਅਸੀਂ ਯਿਸੂ ਮਸੀਹ ਦੀ ਖਾਤਿਰ ਦੁੱਖਾਂ ਨੂੰ, ਮੁਸੀਬਤਾਂ ਨੂੰ, ਪਰੇਸ਼ਾਨੀਆਂ ਨੂੰ ਬਰਦਾਸ਼ਤ ਕਰੀਏ, ਮਸੀਹ ਯਿਸੂ ਦੀ ਮੁਨਾਦੀ ਕਰਦੇ ਰਹੀਏ, ਜਾਨ ਦੇਣ ਤੱਕ ਖੁਦਾ ਨਾਲ ਵਫ਼ਾਦਾਰ ਰਹੀਏ ਤਾਂ ਕਿ ਅਸੀਂ ਖੁਦਾਮਦ ਕੋਲੋਂ ਜ਼ਿੰਦਗੀ ਦਾ ਤਾਜ ਪਾਈਏ। ਸਾਥੀਓ, ਪਾਲੂਸ ਰਸੂਲ ਦਾ ਇਹ ਖਤ ਨਾ ਸਿਰਫ ਤਿਮੋਥੀਅਸ ਦੇ ਲਈ ਸੀ ਬਲਕਿ ਅੱਜ ਇਹ ਖਤ ਸਾਡੇ ਲਈ ਵੀ ਹੈ। ਪਾਲੂਸ ਰਸੂਲ ਸਾਡੇ ਈਮਾਨ ਦੀ ਮਜ਼ਬੂਤੀ ਦੇ ਲਈ ਇਹ ਖਤ ਲਿਖਦਾ ਹੈ ਤੇ ਖੁਦਾ ਦੇ ਖਾਦਮ ਨੇ ਰੂਹ ਕੁਦਸ ਦੀ ਰਹਿਨਮਾਈ ਦੇ ਨਾਲ ਇਹ ਗੱਲਾਂ ਲਿਖੀਆਂ, ਇਹ ਖਤ ਲਿਖਿਆ। ਰੂਹ ਕੁਦਸ ਨੇ ਪਾਲੂਸ ਰਸੂਲ ਦੀ ਰਹਿਨਮਾਈ ਕੀਤੀ, ਮਦਦ ਕੀਤੀ ਤਾਂ ਕਿ ਉਹ ਈਮਾਨ ਦੀ ਮਜ਼ਬੂਤੀ ਦੇ ਲਈ, ਮਸੀਹ ਯਿਸੂ ਵਿੱਚ ਦਲੇਰ ਹੋਣ ਦੇ ਲਈ, ਸੱਚਾਈ ਤੇ ਕਾਇਮ ਉਦਾਇਮ ਰਹਿਣ ਦੇ ਲਈ ਇਹ ਖਤ ਲਿਖੇ। ਸੋ ਸਾਥੀਓ, ਅਸੀਂ ਜ਼ਰੂਰ ਇਸ ਖਤ ਨੂੰ ਪੜ੍ਹੀਏ, ਇਸ ਕਿਤਾਬ ਦਾ ਮੁਤਾਲਾ ਕਰੀਏ। ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਾਂਗੇ ਉਸ ਵੇਲੇ ਯਕੀਨਨ ਅਸੀਂ ਵੀ ਈਮਾਨ ਵਿੱਚ ਮਜ਼ਬੂਤ ਹੋਵਾਂਗੇ, ਸੱਚਾਈ ਦੀ ਰਾਹ ਤੇ ਕਾਇਮ ਰਹਾਂਗੇ ਤੇ ਖੁਦਾ ਦੇ ਨਾਲ ਵਫ਼ਾਦਾਰ ਰਹਿੰਦੇ ਹੋਇਆਂ ਖੁਦਾਮ ਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕਾਂਗੇ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਇਸ ਗੱਲ ਦੀ ਅਪੀਲ ਕਰਨਾ ਕਿ ਤੁਸੀਂ ਜ਼ਰੂਰ ਇਸ ਕਿਤਾਬ ਦਾ ਮੁਤਾਲਾ ਕਰੋ, ਜ਼ਰੂਰ ਇਸ ਖਤ ਨੂੰ ਪੜ੍ਹੋ। ਮੇਰਾ ਈਮਾਨ ਹੈ ਕਿ ਤੁਸੀਂ ਇਸ ਖਤ ਨੂੰ ਪੜ੍ਹ ਕੇ ਬਰਕਤ ਪਾਓਗੇ, ਤਸੱਲੀ ਪਾਓਗੇ, ਹੌਸਲਾ ਪਾਓਗੇ ਤੇ ਖੁਦਾ ਦੇ ਕਲਾਮ ਤੇ ਅਮਲ ਕਰਦੇ ਹੋਇਆਂ ਖੁਦਾਮ ਦੇ ਹਜ਼ੂਰ ਮਕਬੂਲ ਠਹਿਰੋਗੇ। ਆਓ ਸਾਥੀਓ, ਅਸੀਂ ਖੁਦਾਵੰਦ ਦਾ ਇਸ ਕਲਾਮ ਦੇ ਲਈ ਸ਼ੁਕਰ ਅਦਾ ਕਰੀਏ ਤੇ ਖੁਦਾਵੰਦ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਹਿੰਮਤ, ਤਾਕਤ ਦੇਵੇ ਕਿ ਅਸੀਂ ਉਹਦੇ ਨਾਲ ਵਫ਼ਾਦਾਰ ਰਹੀਏ, ਉਹਦੇ ਨਾਮ ਨੂੰ ਹਮੇਸ਼ਾ ਇੱਜ਼ਤ ਜਲਾਲ ਦੇਈਏ ਤਾਂ ਕਿ ਅਸੀਂ ਉਹਦੇ ਕੋਲੋਂ ਬਰਕਤ ਪਾਉਂਦੇ ਹੋਇਆਂ ਉਹਦੇ ਵਾਅਦੇ ਦੇ ਮੁਤਾਬਿਕ ਉਹਦੇ ਕੋਲੋਂ ਜ਼ਿੰਦਗੀ ਦਾ ਤਾਜ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆਂ, ਤੇਰੀ ਤਾਰੀਫ਼ ਕਰਨੇ ਆਂ ਤੂੰ ਜਿਹੜਾ ਕਿ ਸਾਡੀ ਹਿਫਾਜ਼ਤ ਕਰਨਾ ਹੈ, ਹਰ ਤਰ੍ਹਾਂ ਨਾਲ ਸਾਡੀ ਮਦਦ ਰਹਿਨਮਾਈ ਕਰਨਾ ਹੈ। ਐ ਖੁਦਾਵੰਦ, ਇਸ ਵੇਲੇ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਤੇਰੇ ਕੋਲੋਂ ਹਿਕਮਤ, ਦਨਾਈ, ਮਦਦ ਤੇ ਰਹਿਨਮਾਈ ਮੰਗਦੇ ਹਾਂ। ਤੂੰ ਸਾਡੀ ਹਰ ਤਰ੍ਹਾਂ ਨਾਲ ਮਦਦ ਤੇ ਰਹਿਨਮਾਈ ਕਰ ਤੇ ਫਜ਼ਲ ਦੇ ਕੇ ਐ ਖੁਦਾਵੰਦ, ਅਸੀਂ ਤੇਰੇ ਨਾਲ ਵਫ਼ਾਦਾਰੀਏ, ਆਉਣ ਵਾਲੀ ਮੁਸੀਬਤਾਂ ਤੇ ਪਰੇਸ਼ਾਨੀਆਂ ਤੇ ਗਲਬਾ ਪਾਈਏ ਤੇ ਤੇਰੇ ਨਾਲ ਵਫ਼ਾਦਾਰ ਰਹਿੰਦੇ ਹੋਏ ਹਾਂ, ਤੇਰੇ ਕੋਲੋਂ ਬਰਕਤ ਪਾ ਸਕੀਏ। ਐ ਖੁਦਾਵੰਦ, ਈਮਾਨ ਦੀ ਮਜ਼ਬੂਤੀ ਅਤਾ ਫਰਮਾ, ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰੱਖ ਤਾਂ ਕਿ ਸਾਡੇ ਜ਼ਿੰਦਗੀਆਂ ਤੋਂ ਤੇਰੇ ਨਾਮ ਨੂੰ ਹੀ ਇੱਜ਼ਤ ਜਲਾਲ ਮਿਲੇ। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੇ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ, ਤੂੰ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।